ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮੀਨ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਸਬਕ ਨੰਬਰ 47 ਤੇ ਗੁਫ਼ਤਗੂ ਕਰਨ ਡੇ ਸਾਂ, ਜਿਸ ਦਾ ਉਨਵਾਨ ਸੀ ਦਾਊਦ ਤੇ ਜੂਲੀਅਤ, ਤੇ ਅਸੀਂ ਪਹਿਲਾ ਸੈਮੂਅਲ ਤੇ ਉਹਦੇ ਬਾਬ ਨੰਬਰ 17 ਤੇ ਜ਼ਬੂਰ ਨੰਬਰ 27 ਦੇ ਹਵਾਲੇ ਦੇ ਨਾਲ ਧਿਆਨੋ ਗਿਆਨ ਕਰਨ ਡੇ ਸਾਂ। ਅੱਜ ਦੇ ਪ੍ਰੋਗਰਾਮ 'ਚ ਵੀ ਅਸੀਂ ਐਸੇ ਮੌਜੂ ਨੂੰ ਜ਼ੇਰੇ ਬਹਿਸ ਲਿਆਵਾਂਗੇ ਤੇ ਇਹਦੇ 'ਤੇ ਮਜ਼ੀਦ ਤਫਸੀਲ ਨਾਲ ਗੱਲਬਾਤ ਕਰਾਂਗੇ। ਸਾਮੀ, ਦਾਊਦ ਨੇ ਉਸ ਫਲਸਤੀ ਨੂੰ ਆਖਿਆ ਜਿਹਨੇ ਉਹਨੂੰ ਲਲਕਾਰਿਆ ਸੀ ਤੇ ਜਿਹੜਾ ਉਹਦੇ ਨਾਲ ਲੜਾਈ ਕਰਨ ਨੂੰ ਗਿਆ ਸੀ, ਤੂੰ ਤਲਵਾਰ ਪਾਲਾ ਤੇ ਬਰਛੀ ਲਿੱਤੇ ਹੋਏ ਮੇਰੇ ਕੋਲ ਆਨਾ ਵੇ ਤੇ ਮੇਰਾ ਪੁਲ ਅਫਵਾਜ ਦੇ ਨਾਂ ਤੋਂ ਜਿਹੜਾ ਇਸਰਾਇਲ ਦੇ ਲਸ਼ਕਰਾਂ ਦਾ ਖੁਦਾ ਵੇ ਜਿਸ ਦੀ ਤੂੰ ਫਸੀਹਤ ਕੀਤੀ ਏ ਤੇਰੇ ਕੋਲ ਆਨਾ ਵਾ ਤੇ ਅੱਜ ਹੀ ਦੇ ਦਿਨ ਖੁਦਾਵੰਦ ਤੈਨੂੰ ਮੇਰੇ ਹੱਥ ਵਿੱਚ ਕਰ ਦੇਵੇਗਾ ਤੇ ਮੈਂ ਤੈਨੂੰ ਮਾਰ ਕੇ ਤੇਰਾ ਸਿਰ ਤੇਰੇ ਤੋਂ ਉਤਾਰ ਲਵਾਂਗਾ ਤੇ ਮੈਂ ਅੱਜ ਹੀ ਦੇ ਦਿਨ ਫਿਲਿਸਤੀਆਂ ਦੇ ਲਸ਼ਕਰ ਦੀਆਂ ਲਾਸ਼ਾਂ ਹਵਾਈ ਪਰਿੰਦਿਆਂ ਤੇ ਜ਼ਮੀਨ ਦੇ ਜੰਗਲੀ ਜਾਨਵਰਾਂ ਨੂੰ ਦੇਵਾਂਗਾ ਤਾਂ ਕਿ ਦੁਨੀਆਂ ਜਾਣ ਲਵੇ ਕਿ ਖੁਦਾ ਤਲਵਾਰ ਤੇ ਪਾਲੇ ਦੇ ਜ਼ਰੀਏ ਨਾਲ ਨਹੀਂ ਬਚਾਉਂਦਾ, ਇਸ ਲਈ ਕਿ ਜੰਗ ਤੇ ਖੁਦਾਵੰ ਦੀਏ ਤੇ ਉਹੀ ਤੈਨੂੰ ਮੇਰੇ ਹੱਥ ਵਿੱਚ ਕਰ ਦੇਵੇਗਾ। ਤੇ ਇੰਜ ਹੋਇਆ ਕਿ ਜਦੋਂ ਉਹ ਫਲਿਸਤੀ ਉੱਠਿਆ ਤੇ ਵੱਧ ਕੇ ਦਾਊਦ ਦੇ ਮੁਕਾਬਲੇ ਵਾਸਤੇ ਨਜ਼ਦੀਕ ਆਇਆ ਤੇ ਦਾਊਦ ਨੇ ਛਿਕਤੀ ਕੀਤੀ ਤੇ ਲਸ਼ਕਰ ਦੇ ਵੱਲੋਂ ਉਸ ਫਲਿਸਤੀ ਦਾ ਮੁਕਾਬਲਾ ਕਰਨ ਵਾਸਤੇ ਦੌੜਿਆ ਤੇ ਦਾਊਦ ਨੇ ਆਪਣੇ ਥੈਲੇ ਵਿੱਚ ਆਪਣਾ ਹੱਥ ਪਾਇਆ ਤੇ ਉਸ ਵਿੱਚੋਂ ਇੱਕ ਪੱਥਰ ਲਿੱਤਾ ਤੇ ਫਲਾਖਨ ਵਿੱਚ ਰੱਖ ਕੇ ਉਸ ਫਿਲਿਸਤੀ ਦੇ ਮੱਥੇ ਤੇ ਮਾਰਿਆ ਤੇ ਉਹ ਪੱਥਰ ਉਸਦੇ ਮੱਥੇ ਦੇ ਅੰਦਰ ਘੁਸ ਗਿਆ ਤੇ ਉਹ ਜ਼ਮੀਨ ਤੇ ਮੂੰਹ ਦੇ ਬਲ ਡਿੱਗ ਪਿਆ। ਸੋ ਦਾਊਦ ਉਸ ਫਲਾਖਨ ਤੇ ਇੱਕ ਪੱਥਰ ਦੇ ਨਾਲ ਉਸ ਫਿਲਿਸਤੀ ਤੇ ਗਾਲਬ ਆਇਆ ਤੇ ਉਸ ਫਿਲਿਸਤੀ ਨੂੰ ਮਾਰਿਆ ਤੇ ਕਤਲ ਕੀਤਾ ਤੇ ਦਾਊਦ ਦੇ ਹੱਥ ਵਿੱਚ ਤਲਵਾਰ ਨਾ ਸੀ ਤੇ ਦਾਊਦ ਦੌੜ ਕੇ ਉਸ ਫਿਲਿਸਤੀ ਦੇ ਉੱਤੇ ਖਲੋ ਗਿਆ ਤੇ ਉਸਦੀ ਤਲਵਾਰ ਫੜ ਕੇ ਮਿਆਨ ਵਿੱਚੋਂ ਖਿੱਚੀ ਤੇ ਉਹਨੂੰ ਕਤਲ ਕੀਤਾ ਤੇ ਉਹਨੇ ਉਸਦਾ ਸਿਰ ਕੱਟ ਦਿੱਤਾ। ਤੇ ਫਿਲਿਸਤੀਆਂ ਨੇ ਜੋ ਵੇਖਿਆ ਕਿ ਇਹਨਾਂ ਦਾ ਪਹਿਲਵਾਨ ਮਾਰਿਆ ਗਿਆ ਤੇ ਉਹ ਭੱਜੇ ਤੇ ਇਸਰਾਇਲ ਤੇ ਯਹੂਦਾ ਦੇ ਲੋਕ ਉੱਠੇ ਤੇ ਲਲਕਾਰ ਕੇ ਫਿਲਿਸਤੀਆਂ ਨੂੰ ਤੇ ਅਕਰੂਨ ਦੇ ਫਾਟਕਾਂ ਤੱਕ ਰਗੀਦਿਆ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਅੱਜ ਦਾਊਦ ਨੇ ਛੋਟੀ ਉਮਰ ਵਿੱਚ ਇਸਰਾਇਲ ਦੇ ਬੜੇ ਵੱਡੇ ਦੁਸ਼ਮਣਾਂ ਤੋਂ ਸਿਰਫ ਇੱਕ ਫਲਾਖਨ, ਇੱਕ ਪੱਥਰ ਤੇ ਖੁਦਾ ਦੇ ਪੁਖਤਾ ਈਮਾਨ ਦੀ ਬਦੌਲਤ ਪੂਰੀ ਕੌਮ ਨੂੰ ਬਚਾ ਲਿੱਤਾ। ਦਾਊਦ ਤੇ ਜਾਤੀ ਜੂਲੀਅਤ ਦੀ ਕਹਾਣੀ ਸੱਚਮੁੱਚ ਅਜੀਬ ਕਹਾਣੀ ਏ ਤੇ ਇਸ ਵਿੱਚ ਬੜੇ ਅਹਿਮ ਸਬਕ ਮੌਜੂਦ ਨੇ। ਅਸੀਂ ਵੇਖਿਆ ਕਿ ਸਾਊਲ ਤੇ ਪੂਰੀ ਇਸਰਾਇਲੀ ਕੌਮ ਜੂਲੀਅਤ ਤੋਂ ਬੜਾ ਡਰਦੀ ਸੀ, ਕਿਸੇ ਨੂੰ ਹਿੰਮਤ ਨਾ ਸੀ ਕਿ ਉਹ ਜੂਲੀਅਤ ਦੇ ਮੁਕਾਬਲਾ ਕਰੇ, ਮਗਰ ਦਾਊਦ ਨੇ ਉਸ ਤੋਂ ਹਰਗਿਜ਼ ਖੌਫ ਨਾ ਖਾਧਾ। ਉਹਨੇ ਉਹਨੂੰ ਮਾਰ ਗਿਰਾਇਆ ਤੇ ਉਹਦਾ ਸਰ ਕਲਮ ਕਰ ਦਿੱਤਾ। ਸਾਊਲ ਤੇ ਉਸਦੀ ਫੌਜ ਕਿਉਂ ਇਸ ਜੂਲੀਅਤ ਤੋਂ ਖੌਫ ਖਾ ਗਈ, ਮਗਰ ਦਾਊਦ ਹਰਗਿਜ਼ ਨਾ ਡਰਿਆ। ਦਾਊਦ ਤੇ ਇਸਰਾਇਲੀ ਫੌਜੀਆਂ ਵਿੱਚ ਕੀ ਫਰਕ ਸੀ? ਇਸ ਫਰਕ ਨੂੰ ਇੰਜ ਬਿਆਨ ਅਸੀਂ ਕਰਾਂਗੇ ਕਿ ਦਾਊਦ ਉਸ ਜਿੰਨ ਤੋਂ ਹਰਗਿਜ਼ ਨਾ ਡਰਿਆ ਕਿਉਂਕਿ ਉਹਨੇ ਖੁਦਾਵੰਦ ਖੁਦਾ ਤੇ ਭਰੋਸਾ ਰੱਖਿਆ। ਸਾਊਲ ਤੇ ਉਹਦੇ ਸਿਪਾਹੀ ਖੁਦਾਵੰਦ ਤੇ ਯਕੀਨ ਨਾ ਰੱਖਦੇ ਸਨ, ਇਸੇ ਸਬਬ ਤੋਂ ਉਹ ਬਹੁਤ ਜ਼ਿਆਦਾ ਡਰਦੇ ਸਨ। ਸਾਊਲ ਦੇ ਉਸਦੇ ਸਿਪਾਹੀਆਂ ਦੀ ਨਿਗਾਹ ਇੱਕ ਤਾਕਤਵਰ ਜਿੰਨ ਤੇ ਪਈ, ਮਗਰ ਦਾਊਦ ਨੇ ਆਪਣੀ ਨਜ਼ਰ ਕਾਦਰ ਮੁਤਲਿਕ ਖੁਦਾ ਤੇ ਟਿਕਾਏ ਰੱਖੀ। ਸਾਊਲ ਤੇ ਇਸਰਾਇਲੀ ਲਸ਼ਕਰ ਸਿਰਫ ਮਜ਼ਹਬ ਦੇ ਨਾਲ ਲਗਾਓ ਰੱਖਦੇ ਸਨ, ਇਸ ਲਈ ਖੁਦਾ ਦੇ ਨਾਲ ਉਹਨਾਂ ਦਾ ਗਹਿਰਾ ਰਿਸ਼ਤਾ ਕਾਇਮ ਨਾ ਹੋਇਆ। ਮਜ਼ਹਬੀ ਰਿਸ਼ਤਾ ਖੁਦਾ ਦੇ ਨਾਲ ਹਕੀਕੀ ਰਿਸ਼ਤਾ ਨਹੀਂ ਹੋ ਸਕਦਾ। ਸਾਊਲ ਤੇ ਉਸਦੇ ਫੌਜੀਆਂ ਨੂੰ ਇਲਮ ਸੀ ਕਿ ਖੁਦਾ ਮੌਜੂਦ ਏ ਤੇ ਉਹ ਵਾਹਿਦ ਖੁਦਾ ਏ ਤੇ ਵਾਹਿਦ ਖੁਦਾ ਬੜੀ ਕੁਵਤ, ਅਜ਼ਮਤ ਤੇ ਕੁਦਰਤ ਦਾ ਮਾਲਕ ਏ, ਮਗਰ ਇਹਨਾਂ ਗੱਲਾਂ ਦਾ ਇਲਮ ਉਹਨਾਂ ਨੂੰ ਜੂਲੀਅਤ ਤੋਂ ਨਾ ਬਚਾ ਸਕਦਾ ਸੀ। ਦਾਊਦ ਦਾ ਜ਼ਿੰਦਾ ਤੇ ਕਾਦਰ ਖੁਦਾ ਦੇ ਨਾਲ ਹਕੀਕੀ ਤਾਲੁਕ ਸੀ। ਦਾਊਦ ਨੇ ਖੁਦਾ ਨੂੰ ਪਹਿਚਾਣਿਆ ਤੇ ਉਹਦੀ ਮਰਜ਼ੀ ਦੇ ਮੁਤਾਬਿਕ ਟੁਰਿਆ। ਦਾਊਦ ਨੇ ਖੁਦਾ ਦੇ ਵਾਅਦਿਆਂ ਦਾ ਯਕੀਨ ਕੀਤਾ। ਇਸੇ ਸਬਬ ਤੋਂ ਉਹ ਜਾਤੀ ਜੂਲੀਅਤ ਦੇ ਨਾਲ ਲੜਿਆ ਤੇ ਖੌਫਜ਼ਦਾ ਨਾ ਹੋਇਆ। ਮੁਅੱਜ਼ਜ਼ ਸਾਮੀਨ, ਜ਼ਰਾ ਗੌਰ ਕਰੋ ਕਿ ਤੁਸੀਂ ਕਿਸ ਦੀ ਮਾਨਿਦ ਹੋ, ਦਾਊਦ ਦੀ ਮਾਨਿਦ ਜਾਂ ਸਾਊਲ ਤੇ ਉਸ ਦੀ ਫੌਜ ਦੀ ਮਾਨਿਦ? ਕੀ ਤੁਸੀਂ ਖੁਦਾ ਨੂੰ ਸ਼ਖਸੀ ਤੌਰ ਤੇ ਜਾਣਦੇ ਹੋ ਜਾਂ ਤੁਸੀਂ ਖੁਦਾ ਦੇ ਬਾਰੇ ਵਿੱਚ ਸਿਰਫ ਚੰਦ ਗੱਲਾਂ ਹੀ ਸੁਣ ਰੱਖੀਆਂ ਨੇ? ਕੀ ਤੁਸੀਂ ਖੁਦਾ ਦੇ ਕਲਾਮ ਨੂੰ ਚੰਗੀ ਤਰ੍ਹਾਂ ਜਾਣਦੇ ਤੇ ਸਮਝਦੇ ਹੋ ਤਾਂ ਕਿ ਉਹ ਤੁਹਾਨੂੰ ਖੁਸ਼ੀ ਨਾਲ ਭਰ ਦੇਵੇ, ਜਾਂ ਤੁਸੀਂ ਸਿਰਫ ਮਜ਼ਹਬੀ ਰਸੂਮਾਤ ਨੂੰ ਪੂਰਾ ਕਰਨ ਵਾਲੇ ਹੋ? ਕੀ ਤੁਹਾਡਾ ਜ਼ਿੰਦਾ ਤੇ ਕਾਦਰ ਖੁਦਾ ਦੇ ਨਾਲ ਰਿਸ਼ਤਾ ਪੁਖਤਾ ਤੇ ਖੁਸ਼ੀ ਭਰਾ ਏ, ਜਾਂ ਤੁਸੀਂ ਸਿਰਫ ਰੁੱਖੇ ਮਜ਼ਹਬ ਦੇ ਪੁਜਾਰੀ ਹੋ? ਦਾਊਦ ਨੇ ਜ਼ਬੂਰ ਦੀ ਕਿਤਾਬ ਵਿੱਚੋਂ ਖੁਦਾ ਦੇ ਨਾਲ ਆਪਣਾ ਰਿਸ਼ਤਾ ਬਿਆਨ ਕੀਤਾ ਏ। ਜ਼ਰਾ ਇਹਨੂੰ ਸੁਣੋ, ਖੁਦਾਵੰਦ ਮੇਰਾ ਚੁਪਾਨ ਏ, ਮੈਨੂੰ ਕਮੀ ਨਾ ਹੋਵੇਗੀ। ਖਾਮੋਦ ਦੇ ਸਾਇਆ ਦੀ ਵਾਦੀ ਵਿੱਚੋਂ ਮੇਰਾ ਗੁਜ਼ਰ ਹੋਵੇ, ਮੈਂ ਕਿਸੇ ਬਲਾ ਤੋਂ ਨਾ ਡਰਾਂਗਾ, ਕਿਉਂਕਿ ਤੂੰ ਮੇਰੇ ਨਾਲ ਏ। ਯਕੀਨਨ ਭਲਾਈ ਤੇ ਰਹਿਮਤ ਉਮਰ ਭਰ ਮੇਰੇ ਨਾਲ ਨਾਲ ਰਵਣਗੇ ਤੇ ਮੈਂ ਹਮੇਸ਼ਾ ਖੁਦਾਵੰਦ ਦੇ ਘਰ ਵਿੱਚ ਸਕੂਨਤ ਕਰਾਂਗਾ। ਜ਼ਬੂਰ 23 1-4 ਤੇ 6 ਆਇਤ। ਤੇ ਤੁਹਾਡਾ ਕੀ ਖਿਆਲ ਏ, ਜਾਂ ਤੁਸੀਂ ਆਪਣੇ ਬਾਰੇ ਵਿੱਚ ਕੀ ਸੋਚਦੇ ਹੋ? ਕੀ ਖੁਦਾਵੰਦ ਖੁਦਾ ਦੇ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਰਿਸ਼ਤਾ ਹੈ? ਕੀ ਤੁਸੀਂ ਆਪਣਾ ਚੁਪਾਨ ਉਹਨੂੰ ਮੰਨਦੇ ਹੋ? ਕੀ ਤੁਹਾਨੂੰ ਯਕੀਨ ਹੈ ਕਿ ਤੁਸੀਂ ਖੁਦਾ ਦੇ ਘਰ ਵਿੱਚ ਹਮੇਸ਼ਾ ਸਕੂਨਤ ਕਰੋਗੇ? ਦਾਊਦ ਨੂੰ ਯਕੀਨ ਸੀ, ਕਿਉਂਕਿ ਉਹ ਖੁਦਾ ਦੇ ਖੂਬਸੂਰਤ ਤੇ ਕੀਮਤੀ ਵਾਅਦਿਆਂ ਤੋਂ ਵਾਕਫ ਸੀ ਤੇ ਉਹਨੇ ਇਹਨਾਂ ਨੂੰ ਸਿਰਫ ਆਪਣੇ ਦਿਮਾਗ ਵਿੱਚ ਹੀ ਨਹੀਂ ਰੱਖਿਆ ਬਲਕਿ ਆਪਣੇ ਦਿਲ ਵਿੱਚ ਵੀ ਉਹਨਾਂ ਨੂੰ ਮਹਿਫੂਜ਼ ਕਰ ਲਿੱਤਾ ਸੀ। ਦਾਊਦ ਦਾ ਯਕੀਨ ਪੁਖਤਾ ਤੇ ਅਟਲ ਸੀ। ਉਹਦੇ ਯਕੀਨ ਦੀ ਬੁਨਿਆਦ ਆਦਮੀਆਂ ਦੇ ਝੂਠੇ ਵਾਅਦਿਆਂ ਤੇ ਨਹੀਂ ਸੀ ਬਲਕਿ ਖੁਦਾਵੰਦ ਖੁਦਾ ਦੇ ਵਫ਼ਾਦਾਰ ਕਲਾਮ ਤੇ ਸੀ, ਜੋ ਆਪਣੇ ਲੋਕਾਂ ਦੇ ਨਾਲ ਹਰਗਿਜ਼ ਬੇਵਫਾਈ ਨਹੀਂ ਕਰਦਾ ਤੇ ਨਾ ਹੀ ਉਹਨਾਂ ਨੂੰ ਤਨਹਾ ਛੱਡਦੇ। ਦਾਊਦ ਨੇ ਜ਼ਬੂਰ ਦੀ ਕਿਤਾਬ ਵਿੱਚ ਇੰਜ ਲਿਖਿਆ, ਖੁਦਾਵੰਦ ਮੇਰੀ ਰੋਸ਼ਨੀ ਤੇ ਮੇਰੀ ਨਜਾਤ ਏ, ਮੈਨੂੰ ਕਿਸ ਦੀ ਦਹਿਸ਼ਤ? ਖੁਦਾਵੰਦ ਮੇਰੀ ਜ਼ਿੰਦਗੀ ਦਾ ਚਸ਼ਮਾ ਏ, ਮੈਨੂੰ ਕਿਸ ਦੀ ਹੈਬਤ? ਖਾ ਮੇਰੇ ਖਿਲਾਫ਼ ਲਸ਼ਕਰ ਖੈਮਾਜ਼ਨ ਹੋ, ਮੇਰਾ ਦਿਲ ਨਾ ਡਰੇਗਾ। ਖਾ ਮੇਰੇ ਮੁਕਾਬਲ ਜੰਗ ਪਰਪਾ ਹੋਵੇ ਤੇ ਫਿਰ ਵੀ ਮੈਂ ਖਾਤਰ ਜਮ੍ਹਾਂ ਰੱਖਾਂਗਾ। ਮੈਂ ਖੁਦਾਵੰਦ ਕੋ ਇੱਕ ਦਰਖਾਸਤ ਕੀਤੀ, ਮੈਂ ਉਸਦਾ ਤਾਲਬ ਰਵਾਂਗਾ ਕਿ ਮੈਂ ਉਮਰ ਭਰ ਖੁਦਾਵੰਦ ਦੇ ਘਰ ਵਿੱਚ ਰਵਾਂ ਤਾਂ ਕਿ ਖੁਦਾਵੰਦ ਦੇ ਜਲਾਲ ਨੂੰ ਵੇਖਾਂ ਤੇ ਉਸਦੀ ਹੈਕਲ ਵਿੱਚ ਅਸਤਫਸਾਰ ਕਰਾਂ। ਇਹ ਖੁਦਾਵੰਦ ਮੇਰੀ ਆਵਾਜ਼ ਸੁਣ, ਮੈਂ ਪੁਕਾਰਨਾ ਵਾਂ, ਮੇਰੇ ਤੇ ਰਹਿਮ ਕਰ ਤੇ ਮੈਨੂੰ ਜਵਾਬ ਦੇ। ਜਦੋਂ ਤੂੰ ਫਰਮਾਇਆ ਕਿ ਮੇਰੇ ਦੀਦਾਰ ਦੇ ਤਾਲਬ ਹੋਵੋ ਤੇ ਮੇਰੇ ਦਿਲ ਨੇ ਤੈਨੂੰ ਆਖਿਆ ਕਿ ਇਹ ਖੁਦਾਵੰਦ ਮੈਂ ਤੇਰੇ ਦੀਦਾਰ ਦਾ ਤਾਲਬ ਰਵਾਂਗਾ। ਜ਼ਬੂਰ 27 1-3, 3-4, 7-8 ਆਇਤ। ਖੁਦਾਵੰਦ ਇਹ ਮੇਰੀ ਕੁਵਤ, ਮੈਂ ਤੇਰੇ ਨਾਲ ਮੁਹੱਬਤ ਰੱਖਣਾ ਵਾਂ। ਖੁਦਾਵੰਦ ਮੇਰੀ ਚਟਾਨ ਤੇ ਮੇਰਾ ਕਿਲਾ ਤੇ ਮੇਰਾ ਛੁਡਾਉਣ ਵਾਲਾ ਏ। ਮੇਰਾ ਖੁਦਾ ਮੇਰੀ ਚਟਾਨ ਜਿਸ ਤੇ ਮੈਂ ਭਰੋਸਾ ਰੱਖਾਂਗਾ, ਮੇਰੀ ਸਿਪਰ ਤੇ ਮੇਰੀ ਨਿਜਾਤ ਦਾ ਸਿੰਘ, ਮੇਰਾ ਉੱਚਾ ਬੁਰਜ, ਕਿਉਂਕਿ ਤੇਰੀ ਬਦੌਲਤ ਮੈਂ ਫੌਜ ਤੇ ਧਾਵਾ ਕਰਨਾ ਵਾਂ ਤੇ ਆਪਣੇ ਖੁਦਾ ਦੀ ਬਦੌਲਤ ਦੀਵਾਰ ਫੰਦ ਜਾਂਦਾ ਵਾਂ। ਲੇਕਿਨ ਖੁਦਾ ਦੀ ਰਾਹ ਕਾਮਿਲ ਏ, ਖੁਦਾਵੰਦ ਦਾ ਕਲਾਮ ਤਾਇਆ ਹੋਇਆ ਏ, ਉਹ ਉਹਨਾਂ ਸਾਰਿਆਂ ਦੀ ਸਿਪਰ ਏ ਜਿਹੜੇ ਉਹਦੇ ਤੇ ਭਰੋਸਾ ਕਰਦੇ ਨੇ। ਜ਼ਬੂਰ 18 ਆਇਤ ਨੰਬਰ 1, 2, 29 ਤੇ 30। ਪ੍ਰੋਗਰਾਮ ਸੁਣਨ ਦਾ ਸ਼ੁਕਰੀਆ। ਖੁਦਾਵੰਦ ਨੇ ਚਾਹਿਆ ਤੇ ਅਗਲੇ ਸਬਕ ਵਿੱਚ ਦਾਊਦ ਨਬੀ ਦੀ ਕਹਾਣੀ ਨੂੰ ਜਾਰੀ ਰੱਖਾਂਗੇ ਤੇ ਵੇਖਾਂਗੇ ਕਿ ਉਹਨੇ ਇਸਰਾਇਲ ਦੀ ਬਾਦਸ਼ਾਹੀ ਦਾ ਇੰਤਜ਼ਾਮ ਕਿਵੇਂ ਸੰਭਾਲਿਆ। ਖੁਦਾ ਤੁਹਾਨੂੰ ਬਰਕਤ ਦੇਵੇ। ਅਸੀਂ ਜ਼ਬੂਰ ਦੀ ਕਿਤਾਬ ਦੇ ਕਲਾਮ ਤੇ ਤੁਹਾਨੂੰ ਰੁਖਸਤ ਕਰਾਂਗੇ। ਜ਼ਬੂਰ 34 ਆਇਤ ਨੰਬਰ 8 ਵਿੱਚ ਮਰਕੂਮ ਏ, ਅਜ਼ਮਾ ਕੇ ਵੇਖੋ ਕਿ ਖੁਦਾਵੰਦ ਕੈਸਾ ਮਿਹਰਬਾਨ ਏ, ਮੁਬਾਰਕ ਏ ਉਹ ਆਦਮੀ ਜੋ ਉਹਦੇ ਤੇ ਤਵੱਕਲ ਕਰਦਾ ਹੈ। ਆਮੀਨ। ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043110 यानी 0341 3043110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼।